SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਪਰਥ ਤੋਂ ਨਰਿੰਦਰ ਕੌਰ ਹੁਣਾਂ ਨੇ ਸਾਂਝ ਬਣਾਈ ਹੈ। ਆਸਟ੍ਰੇਲੀਆ ਵਿੱਚ ਨਰਸਿੰਗ ਖੇਤਰ 'ਚ ਬਹੁਤ ਸਾਰੀਆਂ ਭਾਰਤੀ ਮੂਲ ਦੀਆਂ ਔਰਤਾਂ ਲੜਕੀਆਂ ਆਈਆਂ ਹੋਈਆਂ ਨੇ, ਲੱਗੀਆਂ ਹੋਈਆਂ ਨੇ, ਅਤੇ ਬਹੁਤ ਲੋਕਾਂ ਦਾ ਇਹਦੇ 'ਚ ਝੁਕਾਵ ਆ। ਉਹ ਇੱਥੇ ਆਉਣਾ ਚਾਹੁੰਦੇ ਆ ਇਸ ਕਿੱਤੇ ਨੂੰ ਲੈ ਕੇ, ਇਸ ਪ੍ਰੋਫੈਸ਼ਨ ਨੂੰ ਲੈ ਕੇ, ਜਾਂ ਉਸ ਬਿਨਾਹ 'ਤੇ ਲੋਕ ਇੱਥੇ ਪੱਕੇ ਹੋਣਾ ਚਾਹੁੰਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਕਿ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਚਾਹੁੰਦੇ ਆ, ਸਕਿੱਲਡ ਵਰਕ ਵੀਜ਼ਾ 'ਤੇ ਆਉਣਾ ਚਾਹੁੰਦੇ ਆ। ਪਿਛਲੇ ਦਿਨੀ ਕੁਛ ਕੁ ਤਬਦੀਲੀਆਂ ਆਈਆਂ ਨੇ ਨਰਸਿੰਗ ਦੇ ਖੇਤਰ 'ਚ, ਜਿਹੜੀ ਰਜਿਸਟ੍ਰੇਸ਼ਨ ਦੀ ਇੱਥੇ ਵਿਧੀ ਆ, ਪ੍ਰਕਿਰਿਆ, ਉਸ ਸਿਲਸਿਲੇ 'ਚ ਜਿਹੜਾ ਬੋਰਡ ਆ ਉਹਨੇ ਕੁਛ ਕੁ ਤਬਦੀਲੀਆਂ ਲਿਆਂਦੀਆਂ ਨੇ। ਪਹਿਲਾਂ ਸਾਡਾ ਮਨ ਸੀ ਕਿ ਅਸੀਂ ਹੈਲਥ ਐਕਸਪਰਟ ਨਾਲ ਕਿਸੇ ਮਾਹਰ ਨਾਲ ਗੱਲ ਕਰੀਏ, ਪਰ ਉੱਥੇ ਗੱਲ ਸਿਰਫ ਸੀਮਤ ਰਹਿ ਜਾਂਦੀ ਆ ਪ੍ਰਕਿਰਿਆ ਦੀ, ਜਦਕਿ ਅਸੀਂ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਣੀ ਚਾਹੁੰਦੇ ਹਾਂ ਵੀਜ਼ੇ ਨਾਲ ਰਿਲੇਟਡ ਜਿਹੜੀਆਂ ਸਮੱਸਿਆਵਾਂ ਨੇ, ਜਾਂ PR ਦਾ ਜਿਹੜੇ ਪਾਥਵੇਜ਼ ਨੇ, PR ਕਿੱਦਾਂ ਪਾਈ ਜਾ ਸਕਦੀ ਹੈ ਨਰਸਿੰਗ ਦੇ ਖੇਤਰ 'ਚ, ਉਹ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਨੇ। ਇਹੀ ਕਾਰਨ ਹੈ ਕਿ ਅਸੀਂ ਨਰਿੰਦਰ ਕੌਰ ਹੁਣਾਂ ਨਾਲ ਸੰਪਰਕ ਕੀਤਾ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਥੈਂਕ ਯੂ ਤੁਹਾਡਾ ਪਹਿਲਾਂ ਤਾਂ ਇਹ ਓਪਰਚੁਨਿਟੀ ਦੇਣ ਦਾ ਅਤੇ ਮੌਕਾ ਆਪਾਂ ਨੂੰ ਦੇਣ ਦਾ ਨਵੀਆਂ ਚੇਂਜਸ ਜੋ ਆ ਰਹੀਆਂ ਨਰਸਿੰਗ ਵਾਸਤੇ
ਜੀ। ਅਤੇ ਸਾਨੂੰ ਪਹਿਲਾਂ ਤਾਂ ਇਹੀ ਦੱਸੋ ਕਿ ਨਰਸਿੰਗ ਨਾਲ ਸੰਬੰਧਿਤ ਬਹੁਤ ਸਾਰੇ ਬਿਨੇਕਾਰ ਤੁਹਾਡੇ ਕੋਲ ਆਉਂਦੇ ਹੋਣੇ ਆ, ਕੋਈ ਹੈ ਤੁਹਾਡੇ ਕੋਲ ਅੰਕੜੇ ਕਿ ਕਿੰਨੀਆਂ ਕੁ ਭਾਰਤੀ ਔਰਤਾਂ ਇੱਥੇ ਨਰਸਿੰਗ 'ਚ ਆਉਂਦੀਆਂ?
ਹਾਂਜੀ, ਕਾਫੀ ਇਨਕੁਆਇਰੀਜ਼ ਆਉਂਦੀਆਂ ਗਈਆਂ, ਬਾਕੀ ਸਟੂਡੈਂਟ ਕਾਫੀ ਆਪਣੇ ਇੰਡੀਆ, ਖਾਸ ਕਰਕੇ ਸਾਊਥ ਪਾਰਟ ਤੋਂ ਨਰਸਿਸ ਆਉਂਦੀਆਂ ਗਈਆਂ। ਕਈ ਸਟੂਡੈਂਟ ਬਹੁਤ ਆਉਂਦੇ ਆ ਇੱਥੇ ਹੁਣ ਅੱਜ ਕੱਲ੍ਹ ਨਰਸਿੰਗ ਦੀ, ਈਵਨ ਮੈਂ ਵੀ ਰਿਕਮੈਂਡ ਕਰਦੀ ਹਾਂ ਨਰਸਿੰਗ, ਖਾਸ ਕਰਕੇ ਕੁੜੀਆਂ ਲਈ ਕਾਫੀ ਵਧੀਆ ਪ੍ਰੋਗਰਾਮ ਆ, ਜਿਹੜੇ ਪੜ੍ਹ ਰਹੇ ਆ, ਜਿਹੜੇ ਇੱਥੇ ਸਟੱਡੀ ਕਰਕੇ, ਆਸਟ੍ਰੇਲੀਆ ਸਟੱਡੀ ਕਰਕੇ ਤੇ ਇੱਥੇ ਆਪਣੇ ਅੱਗੇ ਸਕਿੱਲ ਮਾਈਗ੍ਰੇਸ਼ਨ ਦੇ ਪਾਥਵੇ ਦੇਖਣਾ ਚਾਹੁੰਦੇ ਆ ਜੀ।
ਜੀ ਅਕਸਰ ਕਿਉਂਕਿ ਲੋਕ ਸਵਾਲ ਪੁੱਛਦੇ ਆ ਕਿ ਆਸਟ੍ਰੇਲੀਆ 'ਚ ਸ਼ੋਰ ਸ਼ਾਰਟ ਮੈਥਡ ਕਿਹੜਾ ਜੀ, ਜਿਹਦੇ ਨਾਲ ਪੱਕੇ ਹੋਇਆ ਜਾ ਸਕਦਾ, ਪਰਮਾਨੈਂਟ ਰੈਜ਼ੀਡੈਂਸੀ ਲਈ ਜਾ ਸਕਦੀ ਹੈ, ਤਾਂ ਅਕਸਰ ਲੋਕ ਔਰਤਾਂ ਲਈ, ਕੁੜੀਆਂ ਲਈ ਤਾਂ ਨਰਸਿੰਗ ਕਹਿੰਦੇ ਸੁਣੇ ਜਾਂਦੇ ਆ।
ਹਾਂਜੀ ਬਿਲਕੁਲ, ਨਰਸਿੰਗ ਇੱਕ ਪ੍ਰੋਫੈਸ਼ਨ ਵੀ ਆ, PR ਦੇ ਜੋ ਪਾਥਵੇ ਅੱਗੇ ਲੀਡ ਕਰਦਾ ਹੈਗਾ, ਪਲੱਸ ਤੁਹਾਨੂੰ ਪਤਾ ਇਹ 'ਚ ਜੋਬ ਓਪਰਚੁਨਿਟੀਜ਼ ਵੀ ਬਹੁਤ ਆ ਇੱਥੇ, ਇਹ ਇੱਦਾਂ ਦਾ ਪ੍ਰੋਫੈਸ਼ਨ ਆ ਕਿ ਐਵਰ ਗਰੋਇੰਗ ਪ੍ਰੋਫੈਸ਼ਨ ਆ
ਜੀ, ਤੇ ਤਨਖਾਹਾਂ ਵੀ ਚੰਗੀਆਂ, ਤੇ ਵੱਡੀ ਗੱਲ ਜਿਹੜੀਆਂ ਕੁੜੀਆਂ ਇੱਥੇ ਨਰਸਿੰਗ 'ਚ ਪੜ੍ਹਨ ਆਉਂਦੀਆਂ ਉਹ ਨਾਲ ਨਾਲ ਆਪਣਾ ਰੁਜ਼ਗਾਰ, ਆਪਣਾ ਕਰੀਅਰ ਨਾਲ ਦੀ ਨਾਲ ਹੀ ਬਣਾਈ ਜਾਂਦੀਆਂ, ਤੇ ਉਸ ਲਿਹਾਜ਼ ਨਾਲ ਇਹਨੂੰ ਇੱਕ ਚੰਗਾ ਕਰੀਅਰ ਮੰਨਿਆ ਜਾਂਦਾ। ਤੇ ਨਰਿੰਦਰ, ਸਾਨੂੰ ਥੋੜ੍ਹਾ ਜਿਹਾ ਦੱਸੋ, ਜਿਹੜੀਆਂ ਤਬਦੀਲੀਆਂ ਆ ਰਹੀਆਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 'ਚ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਹਾਂਜੀ ਪ੍ਰੀਤਿੰਦਰ ਜੀ, ਜਿਹੜੀਆਂ ਮੇਨ ਚੇਂਜਸ ਆ ਰਹੀਆਂ ਉਹ ਇੰਟਰਨੈਸ਼ਨਲ ਜਿਹੜੀਆਂ ਓਵਰਸੀਜ਼ ਕੁਆਲੀਫਾਈਡ ਨਰਸਿਸ ਤੇ ਮਿਡਵਾਈਸ ਲਈ ਆ ਰਹੀਆਂ ਆ। ਸੋ ਜਿਹੜੇ ਆਸਟ੍ਰੇਲੀਅਨ ਸਟੱਡੀ ਕਰ ਰਹੇ ਆ, ਜਿਹੜੇ ਇੱਥੇ ਪੜ੍ਹ ਰਹੇ ਆ, ਉਹਨਾਂ ਲਈ ਕੋਈ ਜ਼ਿਆਦਾ ਫਰਕ ਨਹੀਂ ਪਊਗਾ। ਇਹ ਮੇਨਲੀ ਜਿਹੜੀਆਂ ਆਫਸ਼ੋਰ, ਜਿਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਹੁੰਦੀ ਆ, ਉੱਥੇ ਸਟੱਡੀ ਕੀਤੀ ਹੁੰਦੀ ਆ, ਆਪਣੀਆਂ ਉੱਥੇ ਕੁਆਲੀਫਾਈਡ ਹੁੰਦੀਆਂ, ਉੱਥੇ ਉਹਨਾਂ ਦੀ ਰੈਲੇਵੈਂਟ ਸਟੱਡੀ ਹੈਗੀ ਆ, ਬਟ ਇਕੁਅਲ ਨਹੀਂ ਹੈਗੀ ਆਸਟ੍ਰੇਲੀਅਨ ਸਟੈਂਡਰਡ ਦੇ, ਤੇ ਉੱਥੇ ਉਹਨਾਂ ਨੇ ਰਜਿਸਟ੍ਰੇਸ਼ਨ ਲਈ ਹੋਈ ਆਪਣੀ ਹੋਮ ਕੰਟਰੀ, ਸਪੈਸ਼ਲੀ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ। ਤਾਂ ਹੁਣ ਕੀ ਹੋ ਰਿਹਾ, ਕਰੰਟਲੀ ਉਹ ਉਹਨਾਂ ਨੂੰ ਬ੍ਰਿਜਿੰਗ ਪ੍ਰੋਗਰਾਮ ਕਰਨਾ ਪੈਂਦਾ, ਉਹਨਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਅਪਲਾਈ ਕਰਨੀ ਪੈਂਦੀ ਆ। ਤੁਹਾਨੂੰ ਪਤਾ ਵੀ ਜਦੋਂ ਆਸਟ੍ਰੇਲੀਆ 'ਚ ਕੋਈ ਵੀ ਪ੍ਰੋਫੈਸ਼ਨਲ ਤੁਸੀਂ ਕੰਮ ਕਰਦੇ ਆ, ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਲੈਣੀ ਪੈਂਦੀ ਆ। ਸੋ ਇਵੇਂ ਨਰਸਿਸ ਨੂੰ ਵੀ ਪਹਿਲਾਂ ਰਜਿਸਟ੍ਰੇਸ਼ਨ ਅਪਲਾਈ ਕਰਨੀ ਪੈਂਦੀ ਆ। ਸੋ ਓਵਰਸੀਜ਼ ਨਰਸਿਸ ਨੂੰ ਉਹਨਾਂ ਨੇ ਉਹ ਰੈਫਰ ਕਰ ਦਿੰਦੇ ਹੁੰਦੇ ਸੀ ਬ੍ਰਿਜਿੰਗ ਪ੍ਰੋਗਰਾਮ ਲਈ, ਜਿਹਨੂੰ ਆਇਰਨ ਪ੍ਰੋਗਰਾਮ ਕਹਿੰਦੇ ਆ। ਤਾਂ ਉਹ ਕੁਛ ਕੁ ਪ੍ਰੋਵਾਈਡਰਸ ਆ ਜਿਹੜੇ ਅਪਰੂਵਡ ਆ ਗਏ ਨਰਸਿੰਗ ਬੋਰਡ ਵੱਲੋਂ ਕਿ ਜਿਹੜੇ ਉਹ ਪ੍ਰੋਗਰਾਮ ਕਰਾ ਸਕਦੇ ਆ, ਪਰ ਕੈਂਡੀਡੇਟ ਬਹੁਤ ਜ਼ਿਆਦਾ ਗਏ ਲਾਈਨ 'ਚ ਜਿਹਨਾਂ ਨੂੰ ਪ੍ਰੋਗਰਾਮ ਆਲਰੇਡੀ ਰੈਫਰਲ ਮਿਲੇ ਹੋਏ ਆ, ਪਰ ਹਜੇ ਕਰ ਨਹੀਂ ਪਾ ਰਹੇ। ਸੋ ਇਹਨਾਂ ਨੇ ਦੁਬਾਰਾ ਆਪਣੇ ਰਿਵਾਈਜ਼ ਕੀਤਾ ਅਸੈਸਮੈਂਟ ਕ੍ਰਾਈਟੀਰੀਆ, ਤਾਂ ਹੁਣ ਉਹਦੇ 'ਚ ਉਹ ਚੇਂਜ ਹੋਣ ਜਾ ਰਿਹਾ ਹੈਗਾ, ਨਵਾਂ ਮਾਡਲ ਆ ਰਿਹਾ। ਨਵਾਂ ਮਾਡਲ ਆਊਟਕਮ ਬੇਸਡ ਅਸੈਸਮੈਂਟ ਹੋਊਗਾ, ਸਮਵਟ ਲਾਈਕ ਜਿਹੜਾ ਡੈਂਟਿਸਟ ਵਾਂਗੂ ਹੁੰਦਾ ਵਾ, ਤਾਂ ਉਹਦੇ 'ਚ ਜਿਵੇਂ ਟੈਸਟ ਬੇਸਡ ਹੋਊਗਾ
ਜੀ। ਤੇ ਇਹਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਨਰਿੰਦਰ, ਇਹਦੇ ਬਾਰੇ ਕੀ ਦੱਸੋਗੇ?
ਇਹਨਾਂ ਨੇ ਕਾਫੀ ਮਤਲਬ ਆਪਣੇ ਸਟੇਕ ਹੋਲਡਰਸ ਨੂੰ ਕੰਸਲਟ ਕੀਤਾ, ਰਿਸਰਚ ਕੀਤੀ, ਲੱਗਿਆ ਕਿ ਮੇ ਬੀ, ਕਿਉਂਕਿ ਜਿਹੜੀਆਂ ਆਸਟ੍ਰੇਲੀਅਨ, ਉਹ ਚਾਹੁੰਦੇ ਕਿ ਜਿਹੜੀ ਓਵਰਸੀਜ਼ ਨਰਸਿਸ ਆ ਉਹਨਾਂ ਨੂੰ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ ਅਸੈਸ ਕੀਤਾ ਜਾਵੇ, ਕਿ ਮੇਨਲੀ ਉਹਨਾਂ ਨੇ ਆਸਟ੍ਰੇਲੀਅਨ ਕਮਿਊਨਿਟੀ ਦੀ ਇੱਕ ਕਹਿ ਲਓ ਰਿਸਕ ਫੈਕਟਰ ਦੇਖਦੇ ਹੋਏ, ਜਾਂ ਕਰਕੇ ਕਿਉਂਕਿ ਉਹਨਾਂ ਨੇ ਕਮਿਊਨਿਟੀ ਲਈ ਕੰਮ ਕਰਨਾ ਨਰਸਿਸ ਨੇ। ਸੋ ਦੇ ਵਾਂਟ ਟੂ ਮੇਕ ਸ਼ੋਰ ਕਿ ਉਹਨਾਂ ਦਾ ਲੈਵਲ ਵੀ ਉਹੀ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ ਹੈਗਾ। ਸੋ ਜਿਹੜਾ ਨਵਾਂ ਮਾਡਲ ਆ ਰਿਹਾ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਪਹਿਲਾਂ ਉਹ ਟੈਸਟ ਹੋਊਗਾ ਉਹਨਾਂ ਦਾ, ਜੇ ਉਹ ਟੈਸਟ ਕਲੀਅਰ ਕਰਨਗੇ, ਵਿਚ ਵਿਲ ਬੀ ਲਾਈਕ ਮਲਟੀਪਲ ਚੋਇਸ ਕੁਸ਼ਚਨ ਹੋਊਗਾ ਕੰਪਿਊਟਰ ਬੇਸਡ, ਜੇ ਉਹ ਕਲੀਅਰ ਕਰਨਗੇ ਤਾਂ ਉਹ ਸੈਕਿੰਡ ਸਟੇਜ 'ਚ ਜਾਣਗੇ। ਸੈਕਿੰਡ ਸਟੇਜ ਜਿਹੜੀ ਹੋਊਗੀ ਉਹਨਾਂ ਦੀ ਕਲੀਨਿਕਲ ਅਸੈਸਮੈਂਟ ਹੋਊਗੀ। ਸੋ ਦੇ ਵਿਲ ਟੈਸਟ, ਉਹਨਾਂ ਦੀ ਨੌਲੇਜ ਟੈਸਟ ਕੀਤੀ ਜਾਊਗੀ, ਸਕਿੱਲਸ ਟੈਸਟ ਕੀਤੇ ਜਾਣਗੇ ਕਿ ਉਹਨਾਂ ਨੂੰ ਆਸਟ੍ਰੇਲੀਅਨ ਇੱਕ ਗ੍ਰੈਜੂਏਟ ਦੇ ਬਰਾਬਰ ਨੌਲੇਜ ਹੈਗੀ ਆ ਨਹੀਂ।
ਅਤੇ ਜਿਹੜੇ ਮੌਜੂਦਾ ਬਿਨੇਕਾਰ ਆ ਉਹਨਾਂ ਨਾਲ ਕੀ ਵਾਪਰੂਗਾ, ਜਿਨ੍ਹਾਂ ਦੇ ਨਾਮ ਪਹਿਲਾਂ ਹੀ ਦਰਜ ਨੇ ਜਾਂ ਉਹ ਲਿਸਟ ਵਿੱਚ ਪਹਿਲਾਂ ਹੀ ਹੈਗੇ ਜਾਂ ਉਹ ਇੰਤਜ਼ਾਰ ਕਰ ਰਿਹਾ ਕਿ ਕਿਹੜਾ ਦਿਨ ਚੜ੍ਹੇ ਅਤੇ ਸਾਡਾ ਇਹ ਅਪਰੂਵਲ ਆਵੇ ਅਤੇ ਅਸੀਂ ਕੰਮ ਕਰ ਲੱਗੀਏ?
ਹਾਂਜੀ, ਜਿਹੜੇ ਜਿਨ੍ਹਾਂ ਨੇ ਆਲਰੇਡੀ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੋਇਆ ਉਹਨਾਂ ਦੀ ਇੱਦਾਂ ਹੀ ਚੱਲੂਗੀ। ਸੋ ਹਜੇ ਉਹ ਬ੍ਰਿਜਿੰਗ ਪ੍ਰੋਗਰਾਮ ਲਈ ਰੈਫਰ ਹੋਣਗੇ। ਸੋ ਇਹ ਨਵੀਆਂ ਚੇਂਜਸ ਆ ਰਹੀਆਂ ਅਕਤੂਬਰ ਤੋਂ, 1 ਅਕਤੂਬਰ 2019 ਤੋਂ ਇਸੇ ਸਾਲ, ਤਾਂ ਉਹਦੇ ਵਿੱਚ ਉਹ ਲੈਟਰਸ ਹਜੇ ਵੀ ਉਹਨਾਂ ਨੂੰ ਬ੍ਰਿਜਿੰਗ ਪ੍ਰੋਗਰਾਮ ਲਈ ਮਿਲ ਰਹੀਆਂ। ਸੋ ਜਿਨ੍ਹਾਂ ਕੋਲ ਆਲਰੇਡੀ ਬ੍ਰਿਜਿੰਗ ਪ੍ਰੋਗਰਾਮ ਲਈ ਲੈਟਰਸ ਹੈਗੀਆਂ ਗਾ ਤਾਂ ਉਹ ਆਪਣਾ ਪ੍ਰੋਗਰਾਮ ਸਟਾਰਟ ਕਰ ਸਕਦੇ ਆ। ਜੇ ਉਹਨਾਂ ਨੇ ਆਪਣੀ ਡੇਟ ਅੱਗੇ ਕਰਾਉਣੀ ਆ, ਡੇਟ ਅੱਗੇ ਕਰਵਾ ਸਕਦੇ ਹੈਗੇ। ਸੋ ਇਹ ਪ੍ਰੋਗਰਾਮ ਆਉਣਾ, ਵੈਸੇ ਉਹਨਾਂ ਨੇ ਅਕਤੂਬਰ ਤੋਂ ਅਸੈਸਮੈਂਟ, ਜਿਹੜਾ ਆਊਟਕਮ ਬੇਸਡ ਅਸੈਸਮੈਂਟ ਆ ਉਹ ਸ਼ੁਰੂ ਕਰ ਦੇਣਾ ਰੈਫਰ ਕਰਨਾ। ਸੋ ਦੇਰ ਵਿਲ ਬੀ ਅ ਚੋਇਸ, ਆਈਦਰ ਐਪਲੀਕੈਂਟ ਆਪਟ ਕਰ ਸਕਦਾ ਅਸੈਸਮੈਂਟ ਬੇਸ ਵਾਸਤੇ ਜਾਂ ਫਿਰ ਬ੍ਰਿਜਿੰਗ ਪ੍ਰੋਗਰਾਮ ਵਾਸਤੇ। ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਵਿੱਚ ਰਹਿ ਗਿਆ ਆਪਣਾ, ਕਿ ਜਿਹੜੀ ਇਹ ਟ੍ਰਾਂਜੀਸ਼ਨਲ ਅਰੇਂਜਮੈਂਟ ਹੋਣੀਆਂ ਅਕਤੂਬਰ ਤੋਂ ਲੈ ਕੇ ਜਨਵਰੀ ਤੱਕ, ਜਨਵਰੀ 2020 ਤੱਕ। ਸੋ ਉਦੋਂ ਤੱਕ ਆਪਸ਼ਨ ਹੋਊਗੀ ਨਰਸਿਸ ਨੂੰ ਕਿ ਕਿਹੜੀ ਤੁਸੀਂ ਲੈ ਸਕਦੇ ਹੈਗੇ, ਇੱਕ ਆਪਸ਼ਨ ਆਪਟ ਕਰ ਸਕਦੇ ਹਾਂ। ਪਰ ਜਨਵਰੀ ਤੋਂ ਉਹਨਾਂ ਨੇ ਮੈਂਡੇਟਰੀ ਕਰ ਦੇਣਾ ਕਿ ਸਭ ਨੂੰ ਆਊਟਕਮ ਬੇਸ ਅਸੈਸਮੈਂਟ ਹੀ ਕਰਨੀ ਪੈਣੀ ਆ। ਸੋ ਰੈਫਰਲ ਜਿਹੜੇ ਨਹੀਂ ਹੋਣਗੇ, ਪਰ ਜਿਨ੍ਹਾਂ ਕੋਲ ਰੈਫਰਲ ਹੈਗੇ ਆ ਜਾਂ ਜਿਹੜੇ ਪ੍ਰੋਗਰਾਮ ਕਰ ਰਹੇ ਆ ਉਹ ਆਪਣੇ ਸਟਿਲ ਕਰ ਸਕਦੇ ਆ 2021 ਤੱਕ। ਹਜੇ ਪਰਟੀਕੁਲਰ ਡੇਟ ਨਹੀਂ ਆਈ, ਬਟ 2021 ਤੱਕ ਉਹ ਆਪਣਾ ਪ੍ਰੋਗਰਾਮ ਬ੍ਰਿਜਿੰਗ ਕਰਕੇ ਆਪਣੀ ਰਜਿਸਟ੍ਰੇਸ਼ਨ ਲੈ ਸਕਦੇ ਆ, ਆਪਣੀ ਅਸੈਸਮੈਂਟ ਕਰਵਾ ਸਕਦੇ ਆ। ਬਟ ਉਦੋਂ ਬਾਅਦ ਆਊਟਕਮ ਬੇਸ ਅਸੈਸਮੈਂਟ ਮੈਂਡੇਟਰੀ ਹੋ ਜੂਗੀ, ਇਹ ਸਿਰਫ ਆਪਣੀ ਓਵਰਸੀਜ਼ ਕੁਆਲੀਫਾਈਡ ਨਰਸਿਸ ਲਈ ਆ। ਵੇਰੀਅਸ ਜਿਹੜੇ ਸਟੂਡੈਂਟ ਇੱਥੇ ਪੜ੍ਹਦੇ ਹੈਗੇ ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਪਾਸ ਵੀ ਆਪਣੀ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਦੇ ਬੇਸ ਤੇ ਫੋਲੋ ਕਰ ਸਕਦੇ ਹੋ।
ਰਾਸ਼ਟਰੀ ਵਿਦਿਆਰਥੀ ਵਜੋਂ ਨਰਸਿੰਗ ਦੀ ਪੜ੍ਹਾਈ ਕਰਨ ਆਉਂਦੇ ਆ, ਉਹਨਾਂ ਲਈ PR ਦਾ ਪਾਥਵੇ ਕਿੱਦਾਂ ਦਾ ਅਤੇ PR ਦੇ ਚਾਂਸਿਸ ਕਿਹੋ ਜਿਹੇ ਆ? ਕਿਉਂਕਿ ਅਕਸਰ ਦੇਖਦੇ ਆ ਨਾ ਕਿ ਲੋਕ ਸਿੱਧਾ ਸਵਾਲ ਪੁੱਛਦੇ ਆ ਕਿ ਦੱਸੋ ਜੀ ਕਿ ਸਾਡੀ PR ਪੈਣੀ ਕਿੰਨੀ ਕੁ ਸੌਖੀ ਆ।
ਹਾਂਜੀ, ਜਿਹੜੀ ਆਪਾਂ ਰਜਿਸਟ੍ਰੇਸ਼ਨ ਦੀ ਗੱਲ ਕਰ ਰਹੇ ਹਾਂ ਇਹ ਸਭ ਨੂੰ ਰਜਿਸਟ੍ਰੇਸ਼ਨ ਪਹਿਲਾਂ ਕਰਾਉਣੀ ਪੈਂਦੀ ਆ। ਬਸ ਇਹ ਜਿਹੜੀਆਂ ਓਵਰਸੀਜ਼ ਹੁੰਦੇ ਉਹਨਾਂ ਨੂੰ ਇੱਕ ਅਡੀਸ਼ਨਲ ਪਾਥਵੇ ਜਾਣਾ ਪੈਂਦਾ। ਜਿਨ੍ਹਾਂ ਨੇ ਆਸਟ੍ਰੇਲੀਅਨ ਸਟੱਡੀ ਕੀਤੀ ਹੁੰਦੀ ਆ ਉਹਨਾਂ ਦੀ ਰਜਿਸਟ੍ਰੇਸ਼ਨ ਸੌਖੀ ਹੋ ਜਾਂਦੀ ਆ। ਬਾਕੀ ਉਹਨਾਂ ਨੂੰ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਂਦੀਆਂ, ਜਿਵੇਂ ਇੰਗਲਿਸ਼ ਰਿਕੁਆਇਰਮੈਂਟਸ ਹੋ ਗਈਆਂ, ID ਦੀਆਂ ਰਿਕੁਆਇਰਮੈਂਟਸ ਹੋ ਗਈਆਂ, ਤੁਹਾਡਾ ਕ੍ਰਿਮੀਨਲ ਹਿਸਟਰੀ ਚੈੱਕ, ਤੇ ਉਹਨਾਂ ਨੂੰ ਫਿਰ ਆਪਣੀ, ਬਸ ਜਿਨ੍ਹਾਂ ਨੇ PR ਪਾਉਣੀ ਹੁੰਦੀ ਅੱਗੇ ਉਹਨਾਂ ਨੂੰ ਸਕਿੱਲ ਅਸੈਸਮੈਂਟ ਕਰਾਉਣੀ ਪੈਂਦੀ ਆ, ਅਡੀਸ਼ਨਲ ਇੱਕ ਸਟੈਪ। ਸਕਿੱਲ ਅਸੈਸਮੈਂਟ ਕਰਵਾ ਕੇ ਉਹ ਆਪੇ ਅਗਲਾ ਪਾਥਵੇ ਦੇਖ ਸਕਦੇ ਆ, ਸਕਿੱਲਡ ਮਾਈਗ੍ਰੇਸ਼ਨ ਜਾਂ ਆਪਣਾ ਇੰਪਲੋਇਰ ਸਪੋਂਸਰਡ, ਜਿਹੜੀਆਂ ਵੀ ਰਿਕੁਆਇਰਮੈਂਟਸ ਮੀਟ ਕਰਦੇ ਆ ਉਹਦੀਆਂ, ਜਾਂ ਉਹਨਾਂ ਕੋਲ ਜੋਬ ਹੈਗੀ, ਇੰਪਲੋਇਰ ਰੈਡੀ ਆ ਉਹਨਾਂ ਨੂੰ ਕਰਨ ਨੂੰ, ਜਾਂ ਬੇਸਡ ਔਨ ਐਕਸਪੀਰੀਅੰਸ, ਤਾਂ ਆਪਣੀਆਂ ਪਾਥਵੇ ਅੱਗੇ ਜਾ ਕੇ ਉਹ PR ਦਾ ਵੀ ਦੇਖ ਸਕਦੇ ਹੈਗੇ।
ਸਕਿੱਲ ਅਸੈਸਮੈਂਟ ਲਈ ਕੀ ਚੀਜ਼ ਲੋੜੀਂਦੀ ਆ? ਖਾਸ ਤੌਰ 'ਤੇ ਜੇ ਅੰਗਰੇਜ਼ੀ ਦੇ ਮਿਆਰ ਦੀ ਗੱਲ ਕਰਨੀ ਹੋਵੇ, ਅੰਗਰੇਜ਼ੀ ਦੇ ਮਾਪਦੰਡ ਦੀ ਗੱਲ ਕਰਨੀ ਹੋਵੇ, ਇੱਕ ਆਇਲਟਸ ਆ, ਇੱਕ PTE ਆ, ਇੱਕ ਮੇਰਾ ਖਿਆਲ ਹੈਲਥ ਨਾਲ ਸੰਬੰਧਿਤ ਕੋਈ ਹੋਰ ਅੰਗਰੇਜ਼ੀ ਦਾ ਇਮਤਿਹਾਨ ਵੀ ਦਿੱਤਾ ਜਾ ਸਕਦਾ ਮੇਰਾ ਖਿਆਲ?
ਹਾਂਜੀ, ਆਇਲਟਸ ਦੀ ਰਿਕੁਆਇਰਮੈਂਟ ਹੁੰਦੀ ਹੈ 7 ਇੰਚ 7 ਓਵਰਆਲ ਅਤੇ 7 ਇੰਚ ਹਰ ਮੋਡਿਊਲ 'ਚ। ਜਿਵੇਂ ਤੁਹਾਨੂੰ ਪਤਾ 4 ਮੋਡਿਊਲ ਹੁੰਦੇ ਆ, ਸੋ ਹਰ ਮੋਡਿਊਲ 'ਚ 7 ਇੰਚ ਚਾਹੀਦੇ ਆ, ਜਾਂ ਫਿਰ ਉਹਦੇ ਇਕੁਇਲੈਂਟ ਤੁਸੀਂ PTE ਅਕੈਡਮਿਕ ਦੇ ਸਕਦੇ ਆ, TOEFL ਇੰਟਰਨੈਟ ਬੇਸ ਟੈਸਟ ਹੁੰਦਾ ਇੱਕ, ਉਹ ਦੇ ਸਕਦੇ ਹਾਂ, ਜਾਂ ਫਿਰ OET ਹੁੰਦਾ, ਬਟ OET ਇਕੱਲਾ ਨਰਸਿਸ ਲਈ ਹੁੰਦਾ, OET ਦੇ ਸਕਦੇ ਹਾਂ, ਉਹਦੇ 20 ਇੰਚ ਚਾਹੀਦੇ ਹੁੰਦੇ ਹੈਗੇ।
ਜਿਹੜੇ ਇੱਥੇ ਆਏ ਹੋਏ ਆ ਜਾਂ ਜਿਨ੍ਹਾਂ ਦੀ ਹੁਣ ਨਰਸਿੰਗ ਦੀ ਡਿਗਰੀ ਖਤਮ ਹੋ ਜਾਣੀ ਆ, ਉਹਨਾਂ ਦਾ PR ਦਾ ਸ਼ੋਰ ਸ਼ਾਟ ਹੈ ਇੱਥੇ ਕੁਛ ਆਮ ਤੌਰ 'ਤੇ ਕੀ ਦੇਖਦੇ ਹੋ?
ਮੈਨੂੰ ਲੱਗਦਾ ਕੋਈ ਡਾਊਟ ਨਹੀਂ ਲੱਗਦਾ ਜੀ, ਮੈਨੂੰ ਲੱਗਦਾ ਇਹ ਨਰਸਿੰਗ ਇੱਦਾਂ ਦਾ ਪ੍ਰੋਫੈਸ਼ਨ ਆ ਜਿਹੜਾ ਅੱਗੇ ਗਰੋ ਕਰੂਗਾ, ਅਤੇ ਇਹਦੇ 'ਚ ਨਰਸਿਸ ਚਾਹੀਦੀਆਂ ਆ। ਸੋ ਜੇ ਸਟੂਡੈਂਟ ਪੜ੍ਹਦੇ ਆਪਣੀ ਸਟੱਡੀ ਪੂਰੀ ਕਰਦੇ ਆ, ਜੇ ਤੁਸੀਂ ਬੈਚਲਰ ਮਾਸਟਰ ਕਰਦੇ ਆ ਤਾਂ ਤੁਹਾਨੂੰ ਅੱਗੇ ਪੋਸਟ ਸਟੱਡੀ ਵਰਕ ਰਾਈਟਸ ਵੀ ਅਪਲਾਈ ਕਰ ਸਕਦੇ ਆ ਤੁਸੀਂ, ਅਤੇ ਫਿਰ ਤੁਸੀਂ ਆਪਣੀਆਂ ਪੁਆਇੰਟ ਸਿਸਟਮ ਪੂਰਾ ਕਰਕੇ, ਆਪਣੀਆਂ ਰਿਕੁਆਇਰਮੈਂਟ ਮੀਟ ਕਰਕੇ ਤੁਸੀਂ ਅੱਗੇ PR ਵੀ ਪਾ ਸਕਦੇ ਹੈਗੇ। ਅਤੇ ਇਹ ਜਿਹੜਾ ਨਵੀਆਂ ਚੇਂਜਿਸ ਆ ਇਹ ਜ਼ਿਆਦਾ ਇਫੈਕਟ ਓਵਰਸੀਜ਼ ਨਰਸਿਸ ਨੂੰ ਕਰਨਗੀਆਂ।
ਅਤੇ ਜਾਂਦੇ ਜਾਂਦੇ ਨਰਿੰਦਰ, ਸਾਨੂੰ ਇਹ ਵੀ ਦੱਸ ਦਿਓ ਕਿ ਆ ਪੇਂਡੂ ਖੇਤਰਾਂ ਦਾ ਬੜਾ ਰੌਲਾ ਪਿਆ ਹੋਇਆ, ਕੀ ਨਰਸਾਂ ਨੂੰ ਵੀ ਉਸ ਲਿਹਾਜ਼ ਨਾਲ ਕੋਈ ਫਾਇਦਾ ਹੋ ਸਕਦਾ ਜੇ ਉਹ ਪੇਂਡੂ ਖੇਤਰ ਜਾਂ ਖੇਤਰੀ ਇਲਾਕਿਆਂ 'ਚ, ਆਸਟ੍ਰੇਲੀਆ 'ਚ ਉੱਥੇ ਪੜ੍ਹਾਈ ਕਰਦੇ ਆ ਜਾਂ ਉੱਥੇ ਕੰਮ ਕਰਦੇ ਆ?
ਹਾਂਜੀ, ਰੀਜਨਲ ਸਟੱਡੀ ਜੇ ਕਰਦੇ ਆ ਤਾਂ ਤੁਸੀਂ ਉਹ ਇਕੱਲੀਆਂ ਨਰਸਿਸ ਵੀ ਨਹੀਂ, ਕਿਸੇ ਵੀ ਪ੍ਰੋਫੈਸ਼ਨ ਲਈ, ਜੇ ਤੁਸੀਂ 2 ਇਅਰ ਸਟੱਡੀ ਆਪਣੀ ਰਿਕੁਆਇਰਮੈਂਟ ਰੀਜਨਲ ਏਰੀਆ 'ਚ ਰਹਿ ਕੇ, ਜਿਹੜੀ ਮਤਲਬ ਪੋਸਟ ਕੋਡ ਆਉਂਦੇ ਹੈਗੇ ਅਤੇ ਉਹਨਾਂ 'ਚ ਰੀਜਨਲ ਏਰੀਆ 'ਚ ਰਹਿੰਦੇ ਹਾਂ, ਉੱਥੇ ਪੜ੍ਹਦੇ ਆ ਤਾਂ ਤੁਹਾਨੂੰ 5 ਪੁਆਇੰਟ ਐਕਸਟਰਾ ਸਟੱਡੀ ਰੀਜਨਲ ਸਟੱਡੀ ਦੇ ਮਿਲਦੇ ਆ। ਬਾਕੀ ਕਈ ਸਟੇਟਸ ਆ, ਤੁਸੀਂ ਡਿਪੈਂਡ ਕਰਦਾ ਕਿਹੜੀ ਸਟੇਟ 'ਚ ਪੜ੍ਹਦੇ ਆ, ਤਾਂ ਤੁਸੀਂ ਅੱਗੇ ਸਟੇਟ ਮਾਈਗ੍ਰੇਟ ਦੇ ਸਟੇਟ ਪ੍ਰੋਗਰਾਮ, ਸਟੇਟ ਨੋਮੀਨੇਸ਼ਨ ਪ੍ਰੋਗਰਾਮ ਲਈ ਵੀ ਐਲੀਜੀਬਲ ਹੋ ਸਕਦੇ ਆ, ਸਟੇਟ ਨੋਮੀਨੇਸ਼ਨ ਦੇ ਪੁਆਇੰਟਸ ਮਿਲ ਸਕਦੇ ਆ। ਅਤੇ ਇੱਕ ਜਿਹੜੇ ਨਵੇਂ ਚੇਂਜਿਸ ਆਉਣੀਆਂ 2 ਨਵੰਬਰ 2019 ਤੋਂ, ਸੋ ਉਹਦੇ ਵਿੱਚ ਤੁਹਾਨੂੰ ਐਕਸਟਰਾ ਜਿਹੜੇ ਪੋਸਟ ਸਟੱਡੀ ਵਰਕ ਰਾਈਟਸ ਦੀ ਆਪਾਂ ਗੱਲ ਕੀਤੀ ਆ, ਹੈ ਨਾ, 2 ਇਅਰਸ ਦੀ, ਸੋ ਉਹਦੇ ਵਿੱਚ 3 ਇਅਰਸ ਹੋ ਜਾਊਗਾ ਪੋਸਟ ਸਟੱਡੀ ਵਰਕ ਰਾਈਟ, ਜਿਹੜੇ ਬੈਚਲਰ ਮਾਸਟਰ ਉੱਥੇ ਰੀਜਨਲ ਏਰੀਆ 'ਚ ਕਰਨਗੇ।
ਜੀ ਬਹੁਤ ਬਹੁਤ ਮਿਹਰਬਾਨੀ ਨਰਿੰਦਰ, ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ, ਨਵੀਆਂ ਗੱਲਾਂ ਨਵੀਂ ਜਾਣਕਾਰੀ ਤੁਹਾਡੇ ਤੋਂ ਸਾਨੂੰ ਆਸ ਰਹਿੰਦੀ ਆ, ਕਿਉਂਕਿ ਤੁਸੀਂ ਇਸ ਕਿੱਤੇ ਨਾਲ ਜੁੜੇ ਹੋਏ ਹੋ, ਇਸ ਖੇਤਰ ਨਾਲ ਜੁੜੇ ਹੋਏ ਹੋ, ਅਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਨਵੇਂ ਆਇਆਂ ਨੂੰ ਜਾਂ ਨਵੇਂ ਆਉਣ ਵਾਲਿਆਂ ਨੂੰ ਆਗਾਹ ਕਰ ਸਕੀਏ ਕਿ ਵੀਜ਼ਾ ਖੇਤਰ 'ਚ ਕੀ ਕੀ ਤਬਦੀਲੀਆਂ ਆ ਰਹੀਆਂ। ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ।
SBS Radio. Tell us what you think. Like us on Facebook or follow us on Twitter.